ਅਤੇ ਜਿਹੜਾ ਗੁਰੂ ਸਰੂਪ ਧਾਰਨ ਕੀਤੇ ਨੇ, ਨਿਰਗੁਣ ਅਤੇ ਸਰਗੁਣ ਥੀਆ, ਉਹ ਵੀ ਤਾਂ ਪਰਮੇਸ਼ਰ ਰੂਪ ਹੀ ਨੇ। ਜਿਹੜਾ ਗੁਰੂ ਪਰਮੇਸ਼ਰ ਦੇ ਵੀ ਸ਼ਰਨ ਰੂਪੀ ਪੱਲੇ ਦੇ ਨਾਲ ਲੱਗ ਜਾਂਦਾ ਹੈ ਅਤੇ ਉਹਨੂੰ ਵੀ ਬੰਨ੍ਹ ਕੇ ਅੱਗੇ ਨਹੀਂ ਗੁਰੂ ਮਹਾਰਾਜ ਦਿੰਦੇ। ਦਸਵੇਂ ਪਾਤਸ਼ਾਹ ਦੇ ਸਮੇਂ ਵੀ ਇਹ ਸਾਖੀ ਆਉਂਦੀ ਹੈ। ਕੇਸ਼ੋ ਦਾਸ ਵਰਗੇ ਪੰਡਿਤ, ਭਾਈ ਨੰਦ ਲਾਲ ਜੀ ਵਰਗੇ ਮਹਾਨ ਆਲਮ ਫਾਜ਼ਲ, ਔਰ ਉਹਨਾਂ ਨੂੰ ਵੀ ਔਰੰਗਜ਼ੇਬ ਜ਼ਬਰਦਸਤੀ ਮੁਸਲਮਾਨ ਬਣਾਇਆ ਚਾਹੁੰਦਾ ਸੀ, ਔਰ ਉਹਨਾਂ ਨੇ ਸੋਚਿਆ ਵੀ ਸਾਡੇ ਲਈ ਸੁਰੱਖਿਅਤ ਥਾਂ ਕਿਹੜੀ ਹੋ ਸਕਦੀ ਹੈ। ਅਤੇ ਫਿਰ ਉਹਨਾਂ ਨੂੰ ਪਤਾ ਲੱਗਿਆ ਇੱਕ ਅਨੰਦਪੁਰ ਸਾਹਿਬ ਹੀ ਐਸੀ ਧਰਤੀ ਹੈ ਜਿੱਥੇ ਸਾਡੀ ਜਾਨ ਅਤੇ ਧਰਮ ਦੀ ਰੱਖਿਆ ਦੀ ਗਰੰਟੀ ਹੋ ਸਕਦੀ ਹੈ। ਅਤੇ ਬਹੁਤ ਸਾਰੇ ਐਸੇ ਧਰਮੀ ਲੋਕ ਆਪਣੇ ਧਰਮ ਦੀ ਰੱਖਿਆ ਵਾਸਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆਏ। ਜਦੋਂ ਔਰੰਗਜ਼ੇਬ ਨੂੰ ਇਸ ਗੱਲ ਦਾ ਪਤਾ ਲੱਗਿਆ ਅਤੇ ਉਹਨੇ ਗੁਰੂ ਮਹਾਰਾਜ ਦੇ ਕੋਲ ਸੰਦੇਸ਼ ਭੇਜੇ, ਕਹਿਣ ਲੱਗਾ ਤੁਸੀਂ ਸਾਡੇ ਬਾਗੀਆਂ ਨੂੰ ਅਤੇ ਭਗੌੜਿਆਂ ਨੂੰ ਆਪਣੇ ਪਾਸ ਰੱਖਦੇ ਹੋ, ਜੇ ਤੁਸੀਂ ਆਪਣੀ ਭਲਾਈ ਚਾਹੁੰਦੇ ਹੋ ਇਹਨਾਂ ਸਾਰੇ ਬੰਦਿਆਂ ਨੂੰ ਮੇਰੇ ਹਵਾਲੇ ਕਰ ਦਿਓ, ਅਤੇ ਵਰਨਾ ਮੈਂ ਇਹਦਾ ਗੰਭੀਰ ਨੋਟਿਸ ਲੈ ਸਕਦਾ ਹਾਂ। ਨਾਲ ਧਮਕੀ ਵੀ ਦਿੱਤੀ ਜਿਵੇਂ ਸਰਕਾਰਾਂ ਅਕਸਰ ਕਰਦੀਆਂ ਨੇ। ਕਲਗੀਧਰ ਪਾਤਸ਼ਾਹ ਨੇ ਉਸ ਵੇਲੇ ਵੀਹ ਰਸਤੇ ਵਿੱਚ ਆ ਕੇ ਔਰੰਗਜ਼ੇਬ ਨੂੰ ਜਵਾਬ ਦਿੱਤਾ, ਜ਼ਫਰਨਾਮਾ ਪੜ੍ਹ ਕੇ ਦੇਖ ਸਕਦੇ ਹੋ। ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਔਰੰਗਜ਼ੇਬ ਤੇਰੇ ਮਨ ਦੇ ਵਿੱਚ ਕੋਈ ਭੁਲੇਖਾ ਨਾ ਰਹਿ ਜਾਵੇ, ਜਿੰਨੇ ਬੰਦੇ ਸਾਡੇ ਕੋਲ ਆਏ ਨੇ ਇਹ ਆਪਣੇ ਧਰਮ ਅਤੇ ਜਾਨ ਦੀ ਰੱਖਿਆ ਦੀ ਖਾਤਰ ਆਏ ਨੇ। ਸਾਡਾ ਇਹ ਪ੍ਰਣ ਹੈ, ਸਾਡੇ ਪਿਤਾ ਸਤਿਗੁਰੂ ਦਾ ਬਚਨ ਹੈ। ਤੇਗ ਬਹਾਦਰ ਬੋਲਿਆ, ਤਰ ਪਈਏ ਧਰਮ ਨਹਿ ਛੋੜੀਏ, ਬਾਹੇ ਜਿਨ੍ਹਾਂ ਦੀ ਪਕੜੀਏ ਸਿਰ ਦੀਜੈ ਬਾਹੇ ਨਾ ਛੋੜੀਏ। ਸਾਡੇ ਪਿਤਾ ਨੇ ਵੀ ਧਰਮੀ ਲੋਕਾਂ ਦੀ, ਧਰਮੀ ਹਿੰਦੂਆਂ ਦੀ ਬਾਂਹ ਫੜੀ ਅਤੇ ਉਹਨਾਂ ਨੇ ਸ਼ਹਾਦਤ ਦੇ ਦਿੱਤੀ ਪਰ ਬਾਂਹ ਨਹੀਂ ਛੱਡੀ, ਬਚਨ ਪੂਰੇ ਕੀਤੇ। ਹੁਣ ਜਿਹੜੇ ਧਰਮੀ ਲੋਕ ਸਾਡੇ ਕੋਲ ਆਏ ਨੇ, ਅਸੀਂ ਉਹਨਾਂ ਦੀ ਰੱਖਿਆ ਦੀ ਗਰੰਟੀ ਲਈ ਹੋਈ ਹੈ। ਜੇ ਤੈਨੂੰ ਸ਼ੱਕ ਹੈ, ਸਾਡੇ ਪਿਤਾ ਤਾਂ ਸ਼ਾਂਤ ਸਰੂਪ ਸਨ ਅਤੇ ਤੂੰ ਹੁਣ ਜਿਵੇਂ ਵੀ ਚਾਹੁੰਦਾ ਅਤੇ ਸਾਡੇ ਕੋਲ ਆ ਅਤੇ ਆਪਣੇ ਜਿਹੜੇ ਤੇਰੇ ਭਗੌੜੇ ਕੈਦੀ ਨੇ, ਬਾਗੀ ਨੇ, ਅਤੇ ਉਹਨਾਂ ਨੂੰ ਤੂੰ ਲਿਜਾਣਾ ਚਾਹੁੰਦਾ ਅਤੇ ਲਿਜਾ ਸਕਦਾ। ਪਰ ਇੱਕ ਗੱਲ ਯਾਦ ਰੱਖੀ, ਇੱਥੇ ਸਾਡੇ ਚੂੜੀਆਂ ਨਹੀਂ ਪਾਈਆਂ ਹੋਈਆਂ। ਜਿਹੜੇ ਲੋਕ ਸਾਡੇ ਕੋਲ ਆਏ ਨੇ ਸਾਰੇ ਸ਼ਸਤਰਧਾਰੀ ਬਣ ਗਏ ਨੇ, ਅੰਮ੍ਰਿਤ ਛਕ ਕੇ ਸਿੰਘ ਸੱਜ ਗਏ ਨੇ, ਉਹ ਹੁਣ ਤੇਰੇ ਨਾਲ ਦੋ ਹੱਥ ਕਰਨ ਲਈ ਤਿਆਰ ਨੇ। ਅਸੀਂ ਉਹਨਾਂ ਨੂੰ ਗਿੱਦੜਾਂ ਤੋਂ ਸ਼ੇਰ ਬਣਾ ਦਿੱਤਾ, ਅਸੀਂ ਉਹਨਾਂ ਚਿੜੀਆਂ ਤੋਂ ਬਾਜ ਤੁੜਾਉਣੇ ਨੇ, ਹੁਣ ਤੂੰ ਸੋਚ ਕੇ ਆਵੀਂ। ਅਤੇ ਜਦੋਂ ਔਰੰਗਜ਼ੇਬ ਨੇ ਇਹ ਗੱਲਾਂ ਸੁਣੀਆਂ ਤਾਂ ਦੰਗ ਰਹਿ ਗਿਆ। ਬੜੇ ਯਤਨ ਕੀਤੇ, ਇਤਿਹਾਸਕਾਰਾਂ ਨੇ ਲਿਖਿਆ 14 ਜੰਗ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਕਰਨੇ ਪਏ, 14 ਜੰਗ, 14 ਲੜਾਈਆਂ। ਪਰ ਉਹਦੇ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਹਮੇਸ਼ਾ ਲਈ ਆਪਣੇ ਸਿਧਾਂਤ ਅਤੇ ਅਸੂਲਾਂ 'ਤੇ ਪਹਿਰਾ ਦਿੱਤਾ। ਔਰੰਗਜ਼ੇਬ ਨੇ ਭਾਵੇਂ ਅਖੀਰ 'ਤੇ ਆ ਕੇ ਝੂਠੀਆਂ ਸਹੁੰਆਂ ਵੀ ਖਾਧੀਆਂ, ਪਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜ਼ਫਰਨਾਮੇ ਦੇ ਵਿੱਚ ਇਹ ਗੱਲ ਲਿਖੀ, ਕਹਿਣ ਲੱਗੇ ਤੂੰ ਤਾਂ ਧੋਖੇ ਦੇ ਨਾਲ ਸਾਡੇ 'ਤੇ ਵਾਰ ਕੀਤਾ, ਪਰ ਯਾਦ ਰੱਖੀ ਵੀ ਜੇ ਤੂੰ ਸਾਡੇ 4 ਸਾਹਿਬਜ਼ਾਦੇ ਸ਼ਹੀਦ ਵੀ ਕਰ ਦਿੱਤੇ ਨੇ, ਸਾਡੀ ਸਤਿਕਾਰਯੋਗ ਮਾਤਾ ਗੁਜਰੀ ਜੀ ਨੂੰ ਸ਼ਹੀਦ ਕਰ ਦਿੱਤਾ ਹੈ, ਪਰ ਅਸੀਂ ਹਾਲੇ ਜਿਉਂਦੇ ਹਾਂ, ਖਾਲਸਾ ਪੰਥ ਸਾਡਾ ਅਮਰ ਪੁੱਤਰ ਹੈ, ਹਮੇਸ਼ਾ ਲਈ ਜਿੰਦਾ ਰਹੇਗਾ, ਔਰ ਇਹ ਤੇਰੇ ਪਾਸੋਂ ਬਦਲਾ ਵੀ ਲਵੇਗਾ। ਅਤੇ ਬੰਦਾ ਸਿੰਘ ਬਹਾਦਰ ਨੇ ਬਦਲਾ ਲਿਆ ਵੀ। ਇਸ ਢੰਗ ਦੇ ਨਾਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਬਚਨ ਕੀਤੇ ਉਹਨਾਂ ਨੂੰ ਸਿਰ ਤੋੜ ਨਿਭਾਇਆ। ਇੱਕ ਵੀ ਕੈਦੀ ਗੁਰੂ ਮਹਾਰਾਜ ਨੇ ਔਰੰਗਜ਼ੇਬ ਨੂੰ ਵਾਪਸ ਨਹੀਂ ਸੀ ਕੀਤਾ। ਇਹ ਹੈ ਪੂਰੇ ਗੁਰੂ ਦੀ ਸ਼ਰਨ ਵਿੱਚ ਆਉਣ ਦੇ ਲਾਭ। ਹਰ ਸੱਜਣ ਦਾਵਨ ਲੱਗੀਆਂ ਕਿਸੇ ਨਾ ਦੇਈ ਬੰਨ। ਜਿਹੜਾ ਗੁਰੂ ਪਰਮੇਸ਼ਰ ਦੀ ਸ਼ਰਨ ਵਿੱਚ ਆ ਜਾਂਦਾ, ਗੁਰੂ ਦਾ ਪੱਲਾ ਫੜ ਲੈਂਦਾ ਤੇ ਗੁਰੂ ਮਹਾਰਾਜ ਵੀ ਬੰਨ ਕੇ ਪਾਈ ਕਿਸੇ ਨੂੰ ਹੋਰ ਨਹੀਂ ਦਿੰਦੇ।
ਮਾਣਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵਾਹਿਗੁਰੂ ਦਾ ਨਾਮ ਮਾਣਕ ਤੇ ਮੋਤੀਆਂ ਵਰਗਾ ਅਮੋਲਕ ਹੈ, ਉਨ ਲੱਗੈ ਨਾਹੀ ਸਨ। ਤੇ ਜਿਹੜੇ ਵਾਹਿਗੁਰੂ ਦੇ ਨਾਮ ਰੂਪੀ ਮੋਤੀ ਮਾਣਕ ਨੇ, ਇਹਨਾਂ ਨੂੰ ਕੋਈ ਸੰਨ ਵੀ ਨਹੀਂ ਲੱਗ ਸਕਦੀ। ਜਿਵੇਂ ਜਿਹੜੇ ਹੋਰ ਦੁਨਿਆਵੀ ਦੌਲਤ ਹੈ, ਚਾਹੇ ਸੋਨਾ ਹੈ, ਚਾਂਦੀ ਹੈ, ਹੀਰੇ ਨੇ, ਉਹਨਾਂ ਨੂੰ ਚੋਰ ਸੰਨ ਲਾ ਕੇ ਵੀ ਚੁਰਾ ਕੇ ਲਿਜਾ ਸਕਦੇ ਨੇ, ਪਰ ਜਿਹੜੇ ਵਾਹਿਗੁਰੂ ਦੇ ਨਾਮ ਰੂਪੀ ਮੋਤੀਆਂ ਅਤੇ ਮਾਣਕ ਨੇ, ਉਹਨਾਂ ਨੂੰ ਕੋਈ ਸੰਨ ਵੀ ਨਹੀਂ ਲੱਗ ਸਕਦੀ। ਉਹ ਹਮੇਸ਼ਾ ਲਈ ਸਾਡੇ ਕੋਲ ਰਹਿਣ ਵਾਲੀ ਵਸਤੂ ਹੈ।
ਰੰਗ ਸਭੇ ਨਾਰਾਇਣ ਜੇਤੇ ਮਨ ਪਾਵਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿੰਨੇ ਵੀ ਜਗਿਆਸੂ ਦੇ ਮਨ ਨੂੰ ਰੰਗ ਪਾਉਂਦੇ ਨੇ, ਉਹ ਸਾਰੇ ਰੰਗ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪਾਸ ਹਨ।
ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਅਕਾਲ ਪੁਰਖ ਵਾਹਿਗੁਰੂ ਸਮਰੱਥ ਹੈ ਅਤੇ ਸੁਤੰਤਰ ਵੀ ਹੈ। ਜੋ ਵਾਹਿਗੁਰੂ ਚਾਹੁੰਦਾ ਉਹੀ ਕਰਦਾ ਹੈ, ਅਤੇ ਸੋਈ ਜੀ ਕਰਨ, ਅਤੇ ਉਹੀ ਭਾਈ ਅੱਗੇ ਜੀਵ ਕਰਦੇ ਨੇ। ਜੋ ਵਾਹਿਗੁਰੂ ਕਰਨਾ ਚਾਹੁੰਦਾ ਉਹ ਆਪਣੀ ਮਰਜ਼ੀ ਨਾਲ ਸਭ ਕੁਛ ਕਰਦਾ, ਅਤੇ ਜਿਵੇਂ ਕਿਸੇ ਪਾਸੋਂ ਕਰਵਾਉਣਾ ਚਾਹੁੰਦਾ ਸੋਈ ਜੀ ਕਰਨ, ਅਤੇ ਉਸੇ ਤਰ੍ਹਾਂ ਭਾਈ ਜੀਵ ਅੱਗੇ ਵੀ ਕਰਦੇ ਹਨ।
ਜੋ ਪ੍ਰਭ ਕੀਤੇ ਆਪਣੇ ਸੇਈ ਕਹੀਐ ਧੰਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਗੁਰਸਿੱਖ ਮਾਈ ਭਾਈ ਉਸ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਕਰ ਲਏ ਨੇ, ਆਪਣੇ ਦਾਸ ਬਣਾ ਲਏ, ਆਪਣੇ ਪੁੱਤਰ ਬਣਾ ਲਏ, ਆਪਣਾ ਰੂਪ ਬਣਾ ਲਏ, ਸਹੀ ਕਹੀਐ ਧੰਨ, ਬਈ ਉਹੀ ਧੰਨਤਾ ਯੋਗ ਆਖੇ ਜਾ ਸਕਦੇ ਹਨ।
ਆਪਣ ਲਈ ਆ ਜੇ ਮਿਲੈ ਵਿਛੜ ਕਿਉਂ ਰਵਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਵਾਹਿਗੁਰੂ ਆਪਣੇ ਆਪ ਨੇ ਕਿਸੇ ਨੂੰ ਮਿਲਦਾ, ਆਪਣ ਲਈ ਆ ਜੇ ਮਿਲੈ, ਜੇ ਆਪਣਾ ਲਿਆ ਹੀ ਮਿਲਦਾ ਹੋਵੇ ਵਿਛੜ ਕਿਉਂ ਰੋਵਨ। ਇਹ ਜੀਵ ਉਸ ਤੋਂ ਵਿਛੜ ਕੇ ਰੋਂਦੇ ਕਿਉਂ ਫਿਰਦੇ ਨੇ? ਭਾਵ ਕੋਈ ਆਪਣੇ ਆਪ ਵਾਹਿਗੁਰੂ ਪਰਮੇਸ਼ਰ ਨੂੰ ਮਿਲ ਨਹੀਂ ਸਕਦਾ, ਤੇ ਆਪਣਾ ਲਿਆ ਵੀ ਕਿਸੇ ਨੂੰ ਮਿਲ ਨਹੀਂ ਸਕਦਾ।
ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ।
ਤੇ ਫਿਰ ਮਹਾਰਾਜ ਦੱਸੋ ਵਾਹਿਗੁਰੂ ਪਰਮੇਸ਼ਰ ਮਿਲਦਾ ਕਿਵੇਂ ਹੈ? ਹਜ਼ੂਰ ਕਹਿੰਦੇ ਸਾਧੂ ਸੰਗ ਪ੍ਰਾਪਤੇ, ਜਿਹਨੂੰ ਸਾਧੂ ਦਾ ਸੰਗ ਗੁਰੂ ਦਾ ਸੰਗ ਪ੍ਰਾਪਤ ਹੋ ਜਾਂਦਾ ਹੈ, ਨਾਨਕ ਰੰਗ ਮਾਣਨ, ਬਈ ਉਹੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਆਨੰਦ ਮਾਣਦੇ ਹਨ। ਭਾਵ ਗੁਰੂ ਦੀ ਕਿਰਪਾ ਦੁਆਰਾ ਪਰਮੇਸ਼ਰ ਮਿਲਦਾ, ਇਸ ਲਈ ਆਪਣੇ ਯਤਨ ਨਾਲ ਨਹੀਂ, ਗੁਰੂ ਵਾਲੇ ਹੋ ਕੇ ਨਾਮ ਜਪੋਗੇ ਤਾਂ ਪਰਮੇਸ਼ਰ ਮਿਲੇਗਾ, ਤੇ ਐਵੇਂ ਨਹੀਂ ਮਿਲ ਸਕਦਾ।
ਜੇਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਵਾਹਿਗੁਰੂ ਧਣੀ ਜੋ ਸਭ ਦੀਨ ਦੁਨੀਆਂ ਦਾ ਮਾਲਕ ਹੈ, ਉਹਨੂੰ ਮਿਲਦਾ ਹੈ ਜਿਸ ਕੈ ਭਾਗ ਮਥਨ, ਜਿਹਦੇ ਮੱਥੇ ਤੇ ਚੰਗਾ ਭਾਗ ਜਾਗ ਪਵੇ, ਤੇ ਜਿਹਨੂੰ ਵਾਹਿਗੁਰੂ ਮਿਲ ਜਾਵੇ ਜੇਠ ਰੰਗੀਲਾ ਤਿਸ, ਉਹਦੇ ਲਈ ਜੇਠ ਦਾ ਮਹੀਨਾ ਰੰਗੀਲਾ ਦਾ ਅਰਥ ਬਹੁਤ ਰੰਗਲਾ, ਬੜਾ ਰਸਦਾਇਕ ਤੇ ਬੜਾ ਆਨੰਦਦਾਇਕ ਬਣ ਜਾਂਦਾ ਹੈ। ਇਹ ਜਿਹੜਾ ਰੰਗੀਲਾ ਸ਼ਬਦ ਹੈ, ਇਹ ਜੇਠ ਦੇ ਮਹੀਨੇ ਦਾ ਵਿਸ਼ੇਸ਼ਣ ਹੈ, ਇਹ ਅਨਵੇਂ ਕਰਕੇ ਅਰਥ ਲੱਗਿਆ ਹੈ ਵੀ ਜਿਹਦੇ ਮੱਥੇ ਦੇ ਚੰਗਾ ਭਾਗ ਜਾਗਦਾ ਹੈ, ਤੇ ਉਹਨੂੰ ਉਹ ਧਨੀ ਮਾਲਕ ਵਾਹਿਗੁਰੂ ਪਰਮੇਸ਼ਰ ਮਿਲਦਾ, ਤੇ ਜਿਹਨੂੰ ਪਰਮੇਸ਼ਰ ਮਿਲ ਜਾਵੇ ਤੇ ਜੇਠ ਰੰਗੀਲਾ ਤਿਸ, ਉਹਦੇ ਲਈ ਜੇਠ ਦਾ ਮਹੀਨਾ ਬੜਾ ਹੀ ਆਨੰਦਦਾਇਕ ਬਣਦਾ, ਸੁਖਦਾਈ ਬਣਦਾ, ਬੜਾ ਰੰਗੀਲਾ ਰੰਗਲਾ ਤੇ ਬਹੁਤ ਸੁਖਮਈ ਬਣ ਜਾਂਦਾ ਹੈ। ਤੇ ਜਾਂ ਕਈ ਵਿਦਵਾਨਾਂ ਨੇ ਜਿਹੜਾ ਰੰਗੀਲਾ ਹੈ ਇਹ ਉਸ ਵਾਹਿਗੁਰੂ ਪਰਮੇਸ਼ਰ ਦਾ ਵੀ ਵਿਸ਼ੇਸ਼ਣ ਜੋੜਿਆ ਹੈ। ਫਿਰ ਅਰਥ ਇਉਂ ਬਣਦਾ ਹੈ, ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕਹਿ ਭਾਗ ਮਥਨ। ਹਜ਼ੂਰ ਕਹਿੰਦੇ ਨੇ ਉਹ ਵਾਹਿਗੁਰੂ ਜੇਠ ਦਾ ਅਰਥ ਇਹ ਵੀ ਪੁਰਾਤਨ ਵਿਦਵਾਨਾਂ ਨੇ ਕੀਤਾ ਹੈ, ਉਹ ਜੇਠ ਵੱਡਾ ਹੈ, ਜੇਠ ਵੱਡੇ ਨੂੰ ਕਹਿੰਦੇ ਨੇ। ਜੇਠ ਦੇ ਮਹੀਨੇ ਵਿੱਚ ਦਿਨ ਵੀ ਵੱਡੇ ਹੁੰਦੇ ਨੇ, ਜੇਠ ਦਾ ਮਹੀਨਾ ਵੀ ਵੱਡਾ ਹੁੰਦਾ, ਜੇਠ ਦਾ ਅਰਥ ਹੀ ਵੱਡਾ ਹੈ। ਉਹ ਵਾਹਿਗੁਰੂ ਜੇਠ ਵੱਡਾ ਹੈ ਅਤੇ ਰੰਗੀਲਾ ਅਤੇ ਬਹੁਤ ਰੰਗਲਾ ਸਾਜਨ ਹੈ, ਅਤੇ ਜਿਨ੍ਹਾਂ ਨੂੰ ਉਹ ਤਿਸ ਧਨੀ ਉਸ ਨੂੰ ਉਹ ਧਨੀ ਮਾਲਕ ਵਾਹਿਗੁਰੂ ਪਰਮੇਸ਼ਰ ਮਿਲਦਾ ਹੈ ਜਿਸ ਕਹਿ ਭਾਗ ਮਥਨ, ਜਿਹਦੇ ਮੱਥੇ ਦੇ ਚੰਗਾ ਭਾਗ ਉਹਦੇ ਹੋ ਜਾਂਦਾ ਹੈ।
ਸਾੜ ਤਪਨ ਦਾ ਤਿਸ ਲੱਗੈ ਹਰ ਨਾ ਹੋ ਨਾ ਜਿੰਨਾ ਪਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਭਾਈ ਹੁਣ ਅੱਗੇ ਹਾੜ ਦਾ ਮਹੀਨਾ ਆਉਂਦਾ ਚੌਥੇ ਨੰਬਰ 'ਤੇ, ਕਿਉਂਕਿ ਚੇਤ ਵੈਸਾਖ ਜੇਠ ਅਤੇ ਅੱਗੇ ਹਾੜ੍ਹ ਦਾ ਮਹੀਨਾ, ਉਸਨੂੰ ਆਸਾੜ ਗੁਰੂ ਮਹਾਰਾਜ ਨੇ ਲਿਖਿਆ, ਉਹਦੇ ਵਿੱਚ ਬੜੀ ਤਪਸ਼ ਪੈਂਦੀ ਹੈ, ਲੋਹਾਂ ਵਗਦੀਆਂ ਨੇ, ਬੜੀ ਅੱਤ ਦੀ ਗਰਮੀ ਹੁੰਦੀ ਹੈ, ਕਿਉਂਕਿ ਹਾੜ੍ਹ ਦੇ ਮਹੀਨੇ ਵਿੱਚ ਹਾੜ੍ਹੀ ਦੀ ਫਸਲ ਕੱਟੀ ਜਾਂਦੀ ਹੈ ਅਤੇ ਧਰਤੀ ਉੱਤੇ ਸਿੱਧੀਆਂ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ ਅਤੇ ਸੂਰਜ ਦੀ ਧੁੱਪ ਦੇ ਨਾਲ ਧਰਤੀ ਵੀ ਤਪ ਜਾਂਦੀ ਹੈ, ਕਿਉਂਕਿ ਉੱਥੇ ਕੋਈ ਖੇਤੀ ਫਸਲ ਵਾਲੀ ਉਸ ਵੇਲੇ ਘੱਟ ਰਹਿ ਜਾਂਦੀ ਹੈ ਅਤੇ ਫਿਰ ਬੜੀ ਗਰਮੀ ਮਹਿਸੂਸ ਹੁੰਦੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇੱਕ ਗਰਮੀ ਬਾਹਰ ਦੀ ਹੈ ਅਤੇ ਇੱਕ ਗਰਮੀ ਸਾਡੇ ਅੰਦਰ ਦੀ ਵੀ ਹੈ। ਆਸਾੜ ਤਪੰਦਾ ਤਿਸ ਲੱਗੇ ਹਰ ਨਾਹੁ ਨਾ ਜਿੰਨਾ ਪਾਸ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹ ਆਸਾੜ ਦਾ ਅਰਥ ਹੈ ਹਾੜ੍ਹ ਦਾ ਮਹੀਨਾ, ਉਸਨੂੰ ਤਪਦਾ ਹੋਇਆ ਪ੍ਰਤੀਤ ਹੁੰਦਾ ਹੈ। ਹਰ ਨਾਹੁ ਨਾ ਜਿੰਨਾ ਪਾਸ, ਜਿਸ ਦੇ ਪਾਸ ਪਰਮੇਸ਼ਰ ਪਤੀ ਨਹੀਂ ਹੁੰਦਾ, ਉਸਨੂੰ ਹਾੜ੍ਹ ਦਾ ਮਹੀਨਾ ਤਪਦਾ ਹੋਇਆ ਲੱਗਦਾ ਹੈ ਵੀ ਜਿਹਦੇ ਪਾਸ ਪਤੀ ਪਰਮੇਸ਼ਰ ਨਹੀਂ ਹੁੰਦਾ। ਭਾਵ ਵਿਛੋੜੇ ਵਾਲੀਆਂ ਜੀਵ ਰੂਪ ਇਸਤਰੀਆਂ ਨੂੰ ਇਹ ਜਿਹੜਾ ਹਾੜ੍ਹ ਦਾ ਮਹੀਨਾ ਤਪਦਾ ਹੋਇਆ ਨਜ਼ਰ ਆਉਂਦਾ ਹੈ। ਅਥਵਾ ਮਹਾਂਪੁਰਖ ਹੋਰ ਵੀ ਦੱਸਦੇ ਸਨ ਵੀ ਜਿਹੜਾ ਅਗਿਆਨ ਇੱਕ ਸੂਰਜ ਹੈ, ਰਾਗ ਦੁਵੈਸ਼ ਉਸਦੀਆਂ ਕਿਰਨਾਂ ਨੇ ਅਤੇ ਤ੍ਰਿਸ਼ਨਾ ਦੀ ਧੁੱਪ ਹੈ, ਆਸਾੜ ਆਸਾ ਦੇ ਹੜ੍ਹ ਵਗ ਰਹੇ ਨੇ, ਐਸਾ ਜਿਹੜਾ ਇਹ ਹਾੜ੍ਹ ਦਾ ਮਹੀਨਾ ਹੈ ਤਪੰਦਾ ਤਿਸ ਲੱਗੇ, ਇਹ ਉਸ ਜੀਵ ਰੂਪ ਇਸਤਰੀ ਨੂੰ ਤਪਦਾ ਹੋਇਆ ਪ੍ਰਤੀਤ ਹੁੰਦਾ ਹੈ ਜਿਸ ਦੇ ਪਾਸ ਪਰਮੇਸ਼ਰ ਪਤੀ ਨਹੀਂ ਹੁੰਦਾ।
ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹਾੜ੍ਹ ਦਾ ਮਹੀਨਾ ਉਹਨਾਂ ਲਈ ਤਪਦਾ ਸੜਦਾ ਬਲਦਾ ਪ੍ਰਤੀਤ ਹੁੰਦਾ ਹੈ ਜਗ ਜੀਵਨ ਪੁਰਖ ਤਿਆਗ ਕੇ, ਜਿਹੜੇ ਜਗ ਦਾ ਜੀਵਨ ਸਰੂਪ ਅਤੇ ਪੁਰਖ ਜੋ ਵਿਆਪਕ ਸਰੂਪ ਅਤੇ ਪੁਰਸ਼ਾਰਥ ਦਾ ਮਾਲਕ ਅਕਾਲ ਪੁਰਖ ਹੈ, ਉਹਨੂੰ ਛੱਡ ਕੇ ਮਾਨਸ ਸੰਧੀ ਯਾਦ ਕਿਸੇ ਮਨੁੱਖ ਦੀ ਆਸ ਕਰਦੀ ਹੈ। ਉਹ ਅਕਾਲ ਪੁਰਖ ਵਾਹਿਗੁਰੂ ਸਾਰੇ ਜਗ ਦਾ ਜੀਵਨ ਹੈ ਅਤੇ ਪੁਰਖ ਦਾ ਅਰਥ ਇਸ ਜਗ ਮੈਂ ਪੁਰਖ ਏਕ ਹੈ, ਉਹ ਪਤੀ ਪਰਮੇਸ਼ਰ ਹੈ, ਜਿਹੜੀ ਉਹਨੂੰ ਛੱਡ ਕੇ ਕਿਸੇ ਹੋਰ ਮਨੁੱਖ ਦੀ ਆਸ ਕਰਦੀ ਹੈ, ਕਿਉਂਕਿ ਸਤਿਗੁਰੂ ਮਹਾਰਾਜ ਨੇ ਸਾਨੂੰ ਇੱਕ ਦੇ ਨਾਲ ਜੋੜਿਆ ਅਤੇ ਨਾਲ ਇਹ ਵੀ ਸਮਝਾਇਆ ਮਾਨੋ ਕਿ ਟੇਕ ਬਿਰਥੀ ਸਾਹਿਬ ਜਾਨ ਦੇਵਨ ਕਹੋ ਏਕ ਹੈ ਭਗਵਾਨ। ਸਾਨੂੰ ਅਕਾਲ ਪੁਰਖ ਦੀ ਓਟ ਰੱਖਣੀ ਚਾਹੀਦੀ ਹੈ ਅਤੇ ਜਿਹੜੇ ਜਿਹੜੀ ਜੀਵ ਰੂਪ ਇਸਤਰੀ ਵਾਹਿਗੁਰੂ ਨੂੰ ਛੱਡ ਕੇ ਕਿਸੇ ਮਨੁੱਖ ਦੀ ਆਸ ਤਕਾਉਂਦੀ ਹੈ ਅਤੇ ਉਹਦੇ ਲਈ ਭਾਈ ਹਾੜ੍ਹ ਦਾ ਮਹੀਨਾ ਸੜਦਾ ਬਲਦਾ ਨਜ਼ਰ ਆਉਂਦਾ ਹੈ।
ਦੁਈਐ ਪਾਏ ਵਿਗੁਚੀਐ ਗਲ ਪਈ ਸੋ ਜਮ ਕੀ ਫਾਸ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਪਾਠ ਦੋਏ ਹੈ ਉਚਾਰਨ ਕਰਨਾ, ਦੋਏ ਹੈ ਪਾਏ ਵਿਗੁਚੀਐ, ਦੋਇਆ ਭਾਏ ਦਾ ਅਰਥ ਹੈ ਵੀ ਜਿਹੜਾ ਦੂਜਾ ਭਾਵ ਹੈ, ਦੂਸਰਾ ਪ੍ਰੇਮ ਹੈ, ਵਾਹਿਗੁਰੂ ਨੂੰ ਛੱਡ ਕੇ ਪਤੀ ਨੂੰ ਛੱਡ ਕੇ ਕਿਸੇ ਹੋਰ ਪਾਸੇ ਜਿਹੜਾ ਪ੍ਰੇਮ ਪਾ ਲੈਣਾ ਹੈ, ਇਹ ਦੂਸਰਾ ਭਾਵ ਹੈ। ਦੋਇਆ ਪਾਏ ਵਿਗੁਚੀਐ, ਭਾਈ ਦੂਜੇ ਭਾਵ ਦੇ ਵਿੱਚ ਲੱਗ ਕੇ ਤਾਂ ਵਿਗੁਚੀਆ ਖਰਾਬ ਹੋਈਦਾ, ਇੱਜ਼ਤ ਮਹਿਫੂਜ਼ ਨਹੀਂ ਰਹਿੰਦੀ, ਗੱਲ ਪਈ ਸ ਜਮ ਕੀ ਫਾਸ। ਅਤੇ ਹਜ਼ੂਰ ਕਹਿੰਦੇ ਭਾਈ ਜਿਹੜੀ ਜੀਵ ਰੂਪ ਇਸਤਰੀ ਵਾਹਿਗੁਰੂ ਨੂੰ ਛੱਡ ਕੇ ਦੂਜੇ ਭਾਵ ਦੇ ਵਿੱਚ ਲੱਗ ਜਾਂਦੀ ਹੈ ਅਤੇ ਉਹਦੇ ਗਲ ਦੇ ਵਿੱਚ ਜਮਾਂ ਦੀ ਫਾਹੀ ਪੈਂਦੀ ਹੈ ਅਤੇ ਉਹਨੂੰ ਖਰਾਬ ਹੋਣਾ ਪੈਂਦਾ ਹੈ।
ਇਹਾ ਬੀਜੈ ਸੋ ਲੁਣੈ ਮੱਥੇ ਜੋ ਲਿਖਿਆਸ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹਾ ਬੀਜੈ ਸੋ ਲੁਣੈ, ਇਹ ਜੀਵ ਜਿਹੋ ਜਿਹੇ ਕਰਮਾਂ ਦਾ ਬੀਜ ਬੀਜਦਾ ਹੈ, ਜਿਹੋ ਜਿਹਾ ਪੁੰਨ ਪਾਪ ਦਾ ਬੀਜ ਬੀਜਦਾ ਹੈ, ਉਹੋ ਜਿਹਾ ਫਲ ਵੀ ਲੁਣੈ ਦਾ ਅਰਥ ਇਹਨੂੰ ਕੱਟਣਾ ਪੈਂਦਾ। ਮੱਥੇ ਜੋ ਲਿਖਿਆਸ, ਅਤੇ ਭਾਈ ਜੋ ਮੱਥੇ 'ਤੇ ਜੀਵ ਦੇ ਮੱਥੇ 'ਤੇ ਵਾਹਿਗੁਰੂ ਨੇ ਲੇਖ ਲਿਖਿਆ ਹੈ ਬਈ ਉਹੀ ਖੁਸ਼ ਇਸ ਨੂੰ ਪਾਈ ਪ੍ਰਾਪਤ ਹੁੰਦਾ ਹੈ।
ਰਹਿਣ ਵਿਹਾਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹ ਜਿਹੜਾ ਸਰੀਰ ਹੈ ਕਰਮ ਭੂਮੀ ਹੈ, ਇਹਦੇ ਵਿੱਚ ਜਿਹੋ ਜਿਹਾ ਅਸੀਂ ਪੁੰਨ ਪਾਪ ਦਾ ਬੀਜ ਬੀਜਦੇ ਹਾਂ ਉਹੋ ਜਿਹਾ ਫਲ ਦੁੱਖ ਅਤੇ ਸੁੱਖ ਦੇ ਵਿੱਚ ਸਾਨੂੰ ਪ੍ਰਾਪਤ ਹੁੰਦਾ ਹੈ ਜੋ ਵਾਹਿਗੁਰੂ ਨੇ ਮੱਥੇ 'ਤੇ ਲਿਖ ਦਿੱਤਾ ਅਤੇ ਭਾਈ ਉਹੀ ਕੁਝ ਸਾਨੂੰ ਦੁੱਖ ਅਤੇ ਸੁੱਖ ਪ੍ਰਾਪਤ ਹੁੰਦੇ ਹਨ। ਰਹਿਣ ਵਿਹਾਣੀ ਪਛਤਾਣੀ, ਜਦੋਂ ਅਵਸਥਾ ਰੂਪੀ ਰਾਤ ਬਤੀਤ ਹੋ ਜਾਂਦੀ ਹੈ ਅਤੇ ਉਸ ਵੇਲੇ ਭਾਈ ਜੀਵ ਰੂਪ ਇਸਤਰੀ ਪਛਤਾਉਂਦੀ ਹੈ ਜਿਸ ਦਾ ਵਾਹਿਗੁਰੂ ਦੇ ਨਾਲ ਪ੍ਰੇਮ ਨਹੀਂ ਨਾ ਹੁੰਦਾ, ਉੱਠ ਚੱਲੀ ਗਈ ਨਿਰਾਸ, ਅਖੀਰ ਤੇ ਜਦੋਂ ਉਸਦੀ ਅਵਸਥਾ ਰੂਪੀ ਰਾਤ ਪੂਰੀ ਹੋ ਜਾਂਦੀ ਹੈ ਤੇ ਨਿਰਾਸ਼ ਹੋ ਕੇ ਉੱਠ ਕੇ ਜਮਾਂ ਦੇ ਨਾਲ ਤੁਰ ਪੈਂਦੀ ਹੈ।
ਜਿਨਕੋ ਸਾਧੂ ਭੇਟੀ ਹੈ ਸੋ ਦਰਗਹਿ ਹੋਏ ਖਲਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੀਆਂ ਜੀਵ ਰੂਪ ਇਸਤਰੀਆਂ ਨਗੁਰੀਆਂ ਨੇ ਉਹਨਾਂ ਨੂੰ ਤੇ ਭਾਈ ਨਿਰਾਸ਼ ਹੋ ਕੇ ਇੱਥੋਂ ਉੱਠ ਕੇ ਜਾਣਾ ਪੈਂਦਾ ਤੇ ਜਮਾਂ ਦੇ ਵਸ ਵੀ ਪੈਣਾ ਪੈਂਦਾ ਹੈ। ਪਰ ਨਾਲ ਹੀ ਹਜ਼ੂਰ ਕਹਿੰਦੇ ਜਿਨ ਕੋ ਸਾਧੂ ਭੇਟੀ ਹੈ, ਜਿਨ੍ਹਾਂ ਨੂੰ ਦਰਗਾਹੀ ਬਸੀਠ ਸੱਚੇ ਸਤਿਗੁਰੂ ਮਿਲ ਜਾਂਦੇ ਨੇ, ਸੋ ਦਰਗਹਿ ਹੋਏ ਖਲਾਸ, ਭਾਈ ਉਹ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਖਲਾਸ ਹੋ ਜਾਂਦੀਆਂ ਨੇ, ਅਥਵਾ ਉਹ ਜੀਵ ਉਹ ਗੁਰਮੁਖ ਪਿਆਰੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਉਹ ਬੰਦ ਖਲਾਸ ਹੋ ਜਾਂਦੇ ਨੇ, ਮੁਕਤ ਹੋ ਜਾਂਦੇ ਹਨ।
ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੁਸੀਂ ਸਾਡੇ ਤੇ ਆਪਣੀ ਕਿਰਪਾ ਕਰੋ, ਤੇਰੇ ਦਰਸ਼ਨ ਹੋਏ ਪਿਆਸ। ਮਹਾਰਾਜ ਕਿਰਪਾ ਕਰੋ, ਕੀ ਚਾਹੁੰਦੇ ਹੋ? ਮਹਾਰਾਜ ਸਾਡੇ ਮਨ ਦੇ ਵਿੱਚ ਵੀ ਤੁਹਾਡੇ ਦਰਸ਼ਨਾਂ ਦੀ ਪਿਆਸ ਜਾਗ ਪਵੇ, ਸਾਡੇ ਮਨ ਦੇ ਵਿੱਚ ਵੀ ਤੁਹਾਡੇ ਦਰਸ਼ਨਾਂ ਦੀ ਤਾਂਘ ਪੈਦਾ ਹੋ ਜਾਵੇ। ਜੇ ਵਾਹਿਗੁਰੂ ਦੀ ਕਿਰਪਾ ਹੋਵੇ ਤਾਂ ਹੀ ਉਹਦੇ ਦਰਸ਼ਨਾਂ ਦੀ ਸਿੱਖ ਸਾਡੇ ਮਨ ਦੇ ਵਿੱਚ ਪੈਦਾ ਹੋ ਸਕਦੀ ਹੈ।
ਰੱਬ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਾਡੀ ਤੇ ਇਹੀ ਆਪ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਹੈ, ਪ੍ਰਭ ਤੁਧ ਬਿਨ ਦੂਜਾ ਕੋ ਨਹੀਂ। ਮਹਾਰਾਜ ਤੁਹਾਡੇ ਬਿਨਾਂ ਸਾਡਾ ਤੇ ਹੋਰ ਕੋਈ ਵਾਲੀ ਵਾਰਸ ਨਹੀਂ ਹੈ, ਨਾ ਹੀ ਕੋਈ ਸਾਡਾ ਸਹਾਰਾ ਹੈ। ਕਿਸੇ ਹੀ ਕੋਈ ਕੋਈ ਮੰਝ ਨਿਮਾਣੀ ਇੱਕ ਤੋਂ ਕਿਉਂ ਨਾ ਮਰੀਜ਼ਾ ਰੋਏ, ਜਾਣ ਲੱਗ ਚਿੱਤ ਨਾ ਆਵੇ, ਸਾਡਾ ਤੇ ਸਹਾਰਾ ਸਭ ਕੁਝ ਤੁਸੀਂ ਹੋ।
ਆਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਹਾੜ੍ਹ ਦਾ ਮਹੀਨਾ ਉਸਨੂੰ ਸੁਹੰਦਾ ਦਾ ਅਰਥ ਸੁਹਾਵਣਾ ਲੱਗਦਾ ਹੈ, ਸੋਭਨੀਕ ਲੱਗਦਾ ਹੈ, ਜਿਸ ਮਨ ਹਰ ਚਰਨ ਨਿਵਾਸ, ਜਿਸ ਦੇ ਮਨ ਦੇ ਵਿੱਚ ਵਾਹਿਗੁਰੂ ਦੇ ਨਾਮ ਰੂਪ ਚਰਨਾਂ ਦਾ ਨਿਵਾਸ ਹੋ ਜਾਂਦਾ, ਜਿਹਦੇ ਮਨ ਦੇ ਵਿੱਚ ਵਾਹਿਗੁਰੂ ਦਾ ਨਾਮ ਵਸ ਜਾਵੇ, ਜਿਹਦੇ ਮਨ ਦੇ ਵਿੱਚ ਹਰ ਵੇਲੇ ਵਾਹਿਗੁਰੂ ਦੀ ਯਾਦ ਸਿਮਰਨ ਵਸ ਜਾਵੇ, ਤੇ ਉਹਦੇ ਲਈ ਹਾੜ੍ਹ ਦਾ ਮਹੀਨਾ ਬੜਾ ਸੁਹਾਵਣਾ ਲੱਗਦਾ ਹੈ।
ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ।
ਹੁਣ ਹਾੜ੍ਹ ਤੋਂ ਬਾਅਦ ਪੰਜਵਾਂ ਮਹੀਨਾ ਸਾਉਣ ਦਾ ਹੈ, ਤੇ ਸਾਉਣ ਦੇ ਮਹੀਨੇ ਤੀਆਂ ਦੇ ਵੀ ਦਿਨ ਹੁੰਦੇ ਨੇ। ਸਾਉਣ ਦੇ ਮਹੀਨੇ ਮੀਂਹ ਪੈਂਦੇ ਨੇ, ਤੇ ਜਿਹੜੀ ਅੱਤ ਦੀ ਗਰਮੀ ਹੁੰਦੀ ਹੈ ਉਹ ਵੀ ਕੁਝ ਨਾ ਕੁਝ ਘੱਟ ਜਾਂਦੀ ਹੈ, ਤੇ ਸਾਉਣ ਦੇ ਮਹੀਨੇ ਕੁਝ ਨਾ ਕੁਝ ਧਰਤੀ ਨੂੰ ਵੀ ਸ਼ਾਂਤੀ ਪ੍ਰਾਪਤ ਹੁੰਦੀ ਹੈ, ਤੇ ਨਾਲ ਕੁਝ ਨਾ ਕੁਝ ਮੀਂਹ ਪੈਣ ਦੇ ਨਾਲ ਬਨਸਪਤੀ ਵੀ ਉੱਗ ਪੈਂਦੀ ਹੈ। ਇਸ ਲਈ ਸਾਉਣ ਦੇ ਮਹੀਨੇ ਨੂੰ ਅੱਛਾ ਮੰਨਿਆ ਜਾਂਦਾ ਹੈ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਨਾਨਕ ਸਾਵਣ ਜੇ ਵਸੈ ਚਾਹੋ ਉਹ ਮਹਾ ਹੋਏ, ਨਾਗਾਂ ਮਿਰਗਾਂ ਮੱਛੀਆਂ ਰਸੀਆਂ ਕਰ ਤਨ ਹੋਏ। ਜਦੋਂ ਸਾਉਣ ਦਾ ਮਹੀਨਾ ਆਉਂਦਾ ਹੈ ਨਾ, ਤੇ ਸਾਉਣ ਦੇ ਮਹੀਨੇ ਬੱਦਲ ਵਰਸਦੇ, ਜਿਹੜੇ ਚਾਰ ਤਰ੍ਹਾਂ ਦੇ ਜੀਵ ਨੇ ਉਹਨਾਂ ਨੂੰ ਬੜਾ ਉਤਸ਼ਾਹ ਪੈਦਾ ਹੁੰਦਾ। ਉਹ ਕਿਹੜੇ ਨੇ? ਇੱਕ ਤਾਂ ਸੱਪ ਬੜੇ ਖੁਸ਼ ਹੁੰਦੇ ਨੇ ਮੀਂਹ ਪੈਣ ਤੋਂ, ਹਰਨ ਬੜੇ ਖੁਸ਼ ਹੁੰਦੇ ਨੇ, ਉਹਨਾਂ ਨੂੰ ਪੀਣ ਦੇ ਲਈ ਪਾਣੀ ਸੌਖਾ ਮਿਲ ਜਾਂਦਾ, ਤੇ ਮੱਛੀਆਂ ਬੜੀਆਂ ਖੁਸ਼ ਹੁੰਦੀਆਂ ਨੇ, ਥੋੜ੍ਹੇ ਪਾਣੀ ਵਿੱਚ ਉਹ ਵੀ ਤੜਫਦੀਆਂ ਮਰਦੀਆਂ ਨੇ, ਇਸ ਲਈ ਉਹ ਵੀ ਖੁਸ਼ ਹੁੰਦੀਆਂ ਨੇ। ਅਤੇ ਬਾਕੀ ਭਾਈ ਜਿਨ੍ਹਾਂ ਦੇ ਘਰੇ ਬਹੁਤਾ ਧਨ ਹੁੰਦਾ, ਖਾਣ ਪੀਣ ਦੇ ਸ਼ੌਕੀਨ ਹੁੰਦੇ ਨੇ, ਉਹ ਵੀ ਮੀਂਹ ਵੇਲੇ ਖੁਸ਼ ਹੁੰਦੇ ਨੇ, ਕਹਿੰਦੇ ਹੁਣ ਪੂੜੇ ਬਣਾ ਲਓ, ਖੀਰ ਬਣਾ ਲਓ, ਅਤੇ ਜਾਂ ਕੁਛ ਹੋਰ ਆਪਣੇ ਮਨ ਪਾਉਂਦਾ ਪਦਾਰਥ ਬਣਾ ਕੇ ਉਹ ਛਕਦੇ ਨੇ। ਇਹ ਚਾਰ ਜਾਣੇ ਬੜੇ ਖੁਸ਼ ਹੁੰਦੇ ਨੇ। ਪਰ ਨਾਲ ਹੀ ਸਤਿਗੁਰੂ ਮਹਾਰਾਜ ਨੇ ਇਹ ਵੀ ਦੱਸ ਦਿੱਤਾ, ਨਾਨਕ ਸਾਵਣ ਜੇ ਵਸੈ ਚਾਹੋ ਵਿਛੋੜਾ ਹੋਏ, ਗਾਈ ਪੁੱਤਾਂ ਨਿਰਤਨਾ ਪੰਥੀ ਚਾਕਰ ਹੋਏ। ਜਦੋਂ ਸਾਉਣ ਦਾ ਮਹੀਨਾ ਆਉਂਦਾ ਹੈ, ਬੱਦਲ ਵਰਸਦਾ ਹੈ, ਅਤੇ ਜਿੱਥੇ ਚਾਰ ਜਾਣਿਆਂ ਨੂੰ ਖੁਸ਼ੀ ਹੁੰਦੀ ਹੈ, ਉੱਥੇ ਬਈ ਚਾਰ ਜਾਣਿਆਂ ਦਾ ਵਿਛੋੜਾ ਵੀ ਹੁੰਦਾ। ਉਹ ਕਿਹੜੇ ਕਿਹੜੇ ਨੇ? ਗਾਈ ਪੁੱਤਾਂ, ਇੱਕ ਤਾਂ ਜਿਹੜੇ ਗਾਵਾਂ ਦੇ ਪੁੱਤਰ ਬੈਲ ਨੇ, ਅਤੇ ਜਦੋਂ ਮੀਂਹ ਪੈਂਦਾ ਤਾਂ ਫਿਰ ਉਹ ਪਹਿਲਾਂ ਤਾਂ ਵਿਹਲੇ ਹੁੰਦੇ ਨੇ, ਅਤੇ ਵਿਹਲੇ ਸੇਵਾ ਹੁੰਦੀ ਹੈ, ਅਤੇ ਉਹ ਵੀ ਪੱਠੇ ਖਾਂਦੇ ਨੇ, ਅਤੇ ਨਾਲ ਉਹਨਾਂ ਨੂੰ ਸੰਨੀ ਵੀ ਰਲਾ ਕੇ ਦਿੱਤੀ ਜਾਂਦੀ ਹੈ, ਤੇ ਜਦੋਂ ਮੀਂਹ ਪੈਂਦਾ ਫਿਰ ਉਹਨਾਂ ਨੂੰ ਜੋੜ ਕੇ ਹਲਵਾਇਆ ਜਾਂਦਾ, ਉਹਨਾਂ ਦਾ ਵਿਛੋੜਾ ਹੁੰਦਾ ਸੁੱਖ ਦੇ ਨਾਲੋਂ। ਗਾਈਂ ਪੁੱਤਾਂ ਨਿਰਤਨਾ, ਜਿਹੜੇ ਗਾਵਾਂ ਦੇ ਪੁੱਤਰ ਬੈਲ ਨੇ, ਅਤੇ ਜਦੋਂ ਮੀਂਹ ਪੈਂਦਾ ਹੈ ਤੇ ਫਿਰ ਮੀਂਹ ਦੇ ਵਿੱਚ ਹੀ ਹਲ ਜੋੜ ਕੇ ਜ਼ਿਮੀਂਦਾਰ ਉਹਨਾਂ ਤੋਂ ਕੰਮ ਲੈਂਦੇ ਨੇ, ਉਹਨਾਂ ਦਾ ਸੁੱਖ ਦੇ ਨਾਲੋਂ ਵਿਛੋੜਾ ਪੈ ਜਾਂਦਾ। ਅਤੇ ਨਿਰਤਨਾ, ਜਿਹੜੇ ਗਰੀਬ ਆਦਮੀ ਨੇ, ਜਿਨ੍ਹਾਂ ਨੇ ਕੋਈ ਦਿਹਾੜੀ ਕਰਕੇ ਵਿਚਾਰਿਆਂ ਨੇ ਰੋਟੀ ਖਾਣੀ ਹੁੰਦੀ ਹੈ ਅਤੇ ਉਹਨਾਂ ਨੂੰ ਦਿਹਾੜੀ ਨਹੀਂ ਮਿਲਦੀ। ਜਦੋਂ ਇੰਡੀਆ ਵਿੱਚ ਮੀਂਹ ਪੈਂਦਾ, ਇੱਥੇ ਦਾ ਚਲੋ ਬਹੁਤਾ ਫਰਕ ਨਹੀਂ ਨਾ ਪੈਂਦਾ, ਜਦੋਂ ਇੰਡੀਆ ਵਿੱਚ ਮੀਂਹ ਪੈਂਦਾ ਲੋਕਾਂ ਦਾ ਕੰਮ ਛੁੱਟ ਜਾਂਦਾ, ਦਿਹਾੜੀ ਨਹੀਂ ਮਿਲਦੀ, ਉਹ ਵੀ ਔਖੇ ਹੋ ਜਾਂਦੇ ਨੇ ਗਰੀਬ ਲੋਕ। ਪੰਥੀ ਚਾਕਰ ਹੋਏ, ਤੀਸਰੇ ਨੰਬਰ 'ਤੇ ਜਿਹੜੇ ਰਾਹੀ ਨੇ, ਪੁਰਾਣੇ ਜ਼ਮਾਨੇ ਦੇ ਵਿੱਚ ਕੱਚੇ ਰਾਹ ਹੁੰਦੇ ਸਨ, ਰਾਹਾਂ ਵਿੱਚ ਮੀਂਹ ਨਾਲ ਪਾਣੀ ਖਲੋ ਜਾਂਦਾ, ਚਾਲੇ ਬਣ ਜਾਂਦੇ, ਸਫ਼ਰ ਕਰਨਾ ਵੀ ਰਾਹੀਆਂ ਨੂੰ ਔਖਾ ਹੋ ਜਾਂਦਾ, ਉਹ ਵੀ ਵਿਚਾਰੇ ਮਜਬੂਰੀ ਵੱਸ ਘਰਾਂ ਦੇ ਵਿੱਚ ਬੈਠ ਜਾਂਦੇ ਸਨ। ਅਤੇ ਚਾਕਰ ਹੋਏ, ਚੌਥੇ ਨੰਬਰ 'ਤੇ ਜਿਹੜੇ ਭਾਈ ਚਾਕਰ ਨੌਕਰ ਹੁੰਦੇ ਨੇ, ਚਾਹੇ ਉਹ ਸਰਕਾਰੀ ਨੌਕਰ ਚਾਹੇ ਹੋਰ, ਮੀਂਹ ਪਵੇ ਅਤੇ ਚਾਹੇ ਕੁਝ ਵੀ ਹੋਵੇ, ਉਹਨਾਂ ਨੂੰ ਕੰਮ 'ਤੇ ਜਾਣਾ ਹੀ ਪੈਂਦਾ, ਉਹ ਵੀ ਵਿਚਾਰੇ ਬੜੇ ਔਖੇ ਹੁੰਦੇ ਸਨ। ਹੁਣ ਤਾਂ ਗੱਡੀਆਂ ਮੋਟਰਾਂ ਦੇ ਸਾਧਨ ਬਣ ਗਏ ਨੇ, ਉਹੋ ਜਿਹੇ ਕੱਪੜੇ ਵੀ ਬਣ ਗਏ ਨੇ ਵੀ ਚਲੋ ਮੀਂਹ ਦੇ ਵਿੱਚ ਵੀ ਤੁਸੀਂ ਜਾ ਸਕਦੇ ਹੋ, ਪਰ ਪੁਰਾਣੇ ਸਮੇਂ ਦੇ ਵਿੱਚ ਮੀਂਹ ਪੈਣ ਵੇਲੇ ਬੜੀਆਂ ਮੁਸ਼ਕਲਾਂ ਵੀ ਆਉਂਦੀਆਂ ਸਨ, ਉਹਨਾਂ ਦਾ ਵੀ ਜ਼ਿਕਰ ਗੁਰੂ ਮਹਾਰਾਜ ਨੇ ਕਰ ਦਿੱਤਾ। ਇੱਥੇ ਸਤਿਗੁਰੂ ਫਰਮਾਉਂਦੇ ਨੇ, ਸਾਵਨ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ, ਸਾਉਣ ਦੇ ਮਹੀਨੇ ਉਹ ਕਾਮਣੀ ਇਸਤਰੀ ਸਰਸੀ ਦਾ ਅਰਥ ਬਹੁਤ ਪ੍ਰਸੰਨ ਹੁੰਦੀ ਹੈ, ਚਰਨ ਕਮਲ ਸਿਉਂ ਪਿਆਰ, ਜਿਸਦਾ ਪਤੀ ਦੇ ਚਰਨਾਂ ਕਮਲਾਂ ਦੇ ਨਾਲ ਪਿਆਰ ਹੁੰਦਾ, ਅਥਵਾ ਸਾਉਣ ਦੇ ਮਹੀਨੇ ਸ਼ੌਕ ਅਵਸਥਾ ਦੇ ਅੰਦਰ ਉਹ ਜੀਵ ਰੂਪ ਇਸਤਰੀ ਬੜੀ ਪ੍ਰਸੰਨ ਹੁੰਦੀ ਹੈ, ਜਿਸਦਾ ਪਤੀ ਪਰਮੇਸ਼ਰ ਦੇ ਨਾਮ ਰੂਪੀ ਚਰਨਾਂ ਕਮਲਾਂ ਦੇ ਨਾਲ ਪਿਆਰ ਹੋ ਜਾਂਦਾ ਹੈ।
ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹਦਾ ਮਨ ਵੀ ਤੇ ਤਨ ਵੀ ਸੱਚੇ ਨਾਮ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ, ਇੱਕੋ ਨਾਮ ਆਧਾਰ ਤੇ ਇੱਕੋ ਉਸਨੂੰ ਨਾਮ ਦਾ ਹੀ ਆਸਰਾ ਪ੍ਰਾਪਤ ਹੋ ਜਾਂਦਾ।
ਵਿਖਿਆ ਰੰਗ ਕੂੜਾ ਵਿਆ ਦਿਸਨ ਸਭੇ ਛਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵਿਖਿਆ ਰੰਗ, ਵਿਖਿਆ ਦਾ ਅਰਥ ਹੈ ਮਾਇਆ, ਆ ਜਿੰਨੇ ਵੀ ਮਾਇਆ ਦੇ ਰੰਗ ਨੇ ਸਾਰੇ ਝੂਠੇ ਹੀ ਨੇ, ਅਤੇ ਜਿਹੜੇ ਗੁਰਮੁਖ ਹਨ ਦਿਸਨ ਸਭੇ ਛਾਰ, ਉਹਨਾਂ ਨੂੰ ਤੇ ਸਾਰੇ ਛਾਰ ਦਾ ਅਰਥ ਹੈ ਸੁਆਹ ਵਾਂਗੂ ਨਿਰਸ ਪ੍ਰਤੀਤ ਹੁੰਦੇ ਹਨ।
ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਦੋਂ ਸਾਉਣ ਦਾ ਮਹੀਨਾ ਆਉਂਦਾ ਹੈ ਤੇ ਬੱਦਲ ਦੀਆਂ ਕਣੀਆਂ ਵਰਸਦੀਆਂ ਨੇ, ਇੱਕ ਉਹਨਾਂ ਦੇ ਵਿੱਚ ਸਵੰਤੀ ਬੂੰਦ ਵੀ ਹੁੰਦੀ ਜਿਹੜੀ ਬੜੀ ਸੁਹਾਵਣੀ ਹੁੰਦੀ ਹੈ। ਇੱਧਰ ਹਰ ਅੰਮ੍ਰਿਤ ਬੂੰਦ ਸੁਹਾਵਣੀ, ਜਿਹੜਾ ਵਾਹਿਗੁਰੂ ਦਾ ਅੰਮ੍ਰਿਤ ਰੂਪ ਨਾਮ ਹੈ, ਇਹ ਇੱਕ ਸੁਹਾਵਣੀ ਬੂੰਦ ਹੈ। ਮਿਲ ਸਾਧੂ ਪੀਵਣ ਹਾਰ, ਜਿਹੜੀਆਂ ਗੁਰਮੁਖ ਸਖੀਆਂ ਨੇ ਅਤੇ ਭਾਈ ਉਹ ਸਾਧੂ ਸਤਿਗੁਰੂ ਦੇ ਨਾਲ ਮਿਲ ਕੇ ਅਤੇ ਪੀਵਣ ਹਾਰ ਪੀਵਣ ਵਾਲੀਆਂ ਹੋ ਕੇ ਉਸ ਨਾਮ ਦੀ ਅੰਮ੍ਰਿਤ ਬੂੰਦ ਨੂੰ ਪੀਂਦੀਆਂ ਨੇ, ਭਾਵ ਵਾਹਿਗੁਰੂ ਦਾ ਨਾਮ ਦੀਖਿਆ ਮੰਤਰ ਸਵੰਤੀ ਬੂੰਦ ਹੈ। ਅਤੇ ਜਿਹੜੇ ਗੁਰਸਿੱਖ ਜਗਿਆਸੂ ਨੇ ਗੁਰੂ ਮਹਾਰਾਜ ਦੇ ਨਾਲ ਮਿਲ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਦੇ ਨੇ, ਅਤੇ ਜਿਹੜੀ ਸੁਹਾਵਣੀ ਨਾਮ ਦੀ ਸਵੰਤੀ ਬੂੰਦ ਹੈ ਅਤੇ ਉਸਨੂੰ ਵੀ ਨਾਲ ਹੀ ਗ੍ਰਹਿਣ ਕਰਦੇ ਹਨ।
ਵਣ ਤਿਣ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦੇ ਨਾਲ, ਵਣ ਦਾ ਅਰਥ ਹੈ ਜੰਗਲ ਅਤੇ ਤਿਣ ਦਾ ਅਰਥ ਹੈ ਕੱਖ, ਭਾਵ ਸਾਰੀ ਬਨਸਪਤੀ ਵੀ ਪ੍ਰਫੁੱਲਤ ਹੋ ਜਾਂਦੀ ਹੈ, ਹਰੀ ਭਰੀ ਹੋ ਜਾਂਦੀ ਹੈ। ਸਮਰੱਥ ਪੁਰਖ ਅਪਾਰ, ਉਹ ਵਾਹਿਗੁਰੂ ਪਰਮੇਸ਼ਰ ਸਰਵ ਸ਼ਕਤੀਮਾਨ ਤੇ ਪੁਰਖ ਵਿਆਪਕ ਸਰੂਪ ਤੇ ਅਪਾਰ ਪਾਰਾਵਾਰ ਤੋਂ ਰਹਿਤ ਹੈ।
ਹਰ ਮਿਲਣੇ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਗਿਆਸੂ ਮੁਖ ਦੁਆਰਾ ਹਰ ਮਿਲਣੇ ਨੂੰ ਮਨ ਲੋਚਦਾ, ਵੀ ਸਾਡਾ ਵੀ ਮਨ ਚਾਹੁੰਦਾ ਹੈ ਵਾਹਿਗੁਰੂ ਨੂੰ ਮਿਲਣ ਵਾਸਤੇ, ਕਰੋ ਮਿਲਾਵਣ ਹਾਰ, ਪਰ ਅਸੀਂ ਆਪਣੇ ਆਪ ਤਾਂ ਮਿਲ ਨਹੀਂ ਸਕਦੇ। ਕਰਮ ਦਾ ਅਰਥ ਹੈ ਗੁਰੂ ਦੀ ਬਖਸ਼ਿਸ਼, ਗੁਰੂ ਦੀ ਮਿਹਰ ਹੀ ਉਸਦੇ ਨਾਲ ਮਿਲਾਉਣ ਵਾਲੀ ਹੈ, ਕਿਉਂਕਿ ਗੁਰਮਤ ਦਾ ਸਿਧਾਂਤ ਗੁਰਪ੍ਰਸਾਦ ਦੇ ਉੱਤੇ ਟਿਕਿਆ ਹੋਇਆ। ਗੁਰੂ ਦੀ ਕਿਰਪਾ ਦੇ ਨਾਲ ਹੀ ਵਾਹਿਗੁਰੂ ਦੀ ਪ੍ਰਾਪਤੀ ਹੋ ਸਕਦੀ ਹੈ, अपने आप कोई किन्ने भी यतन कर लवे, किन्ने चलीसे कढ लवे, किन्ने होर भी साधन कर लवे, पर रब नहीं मिलेगा। सतगुरु कहिंदे साडा भी मन चाहुंदा रब नूं मिल जाइए, पर करो मिलावन हर कर्म दा अर्थ इत्थे बख्शिश ही करना, मेहर ही करना। ते कई विद्वान कहिंदे कर्म दा अर्थ भी भागां दे नाल, भी कर्मां दे नाल कर्म ही उस नूं मिलाउंदे ने, पर बई कर्म तां विछोड़न वाले ने, किरत कर्म के विछड़े। जिन्हां कर्मां दे नाल विछोड़ा पिया है ते उन्हां कर्मां दे नाल मिलाप नहीं हो सकदा, मिलाप मेहर दे नाल ही हुंदा। इसलिए कर्म दा अर्थ कर्म बख्शी, मेहर बख्शिश समझना, भी वाहिगुरु नूं मिलण वास्ते साडा मन चाहुंदा है। करो मिलावन हर वाहिगुरु दी बख्शिश ही सानू मिलाउण वाली है।
जिनी सखिए प्रभ पाया हौ तिन कै सद बलहार।
साहिब सतगुरु सच्चे पातशाह फरमाउंदे ने जिन्ना गुरसिख संतां भगतां रूप सखियां ने उस पति परमेश्वर नूं प्राप्त कीता है, हौ तिन कै सद बलहार, असी उहनां सुहागवंतियां रूहां तों ਉਹਨਾਂ ਬ੍ਰਹਮ ਗਿਆਨੀਆਂ ਤੋਂ ਅਸੀਂ ਹਮੇਸ਼ਾ ਲਈ ਬਲਿਹਾਰ ਜਾਂਦੇ ਹਾਂ।
ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰਣ ਹਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ ਤੁਸੀਂ ਸਾਡੇ ਤੇ ਮਿਹਰ ਕਰੋ, ਸ਼ਬਦ ਸਵਾਰਨ ਹਾਰ, ਤੁਸੀਂ ਗੁਰੂ ਕੇ ਸ਼ਬਦ ਦੁਆਰਾ ਜੀਵਨ ਨੂੰ ਸਵਾਰਨ ਵਾਲੇ ਹੋ, ਤੇ ਕਿਰਪਾ ਕਰੋ ਗੁਰਬਾਣੀ ਦੁਆਰਾ ਸਾਡਾ ਵੀ ਜੀਵਨ ਸਵਾਰ ਦਿਓ।
ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹ ਜਿਹੜਾ ਸਾਵਣ ਦਾ ਮਹੀਨਾ ਹੈ ਉਹਨਾਂ ਸੁਹਾਗਵੰਤੀਆਂ ਲਈ ਇਹ ਬੜਾ ਆਨੰਦਦਾਇਕ ਹੁੰਦਾ ਹੈ ਜਿਨ ਰਾਮ ਨਾਮ ਉਰਹਾਰ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦਾ ਹਾਰ ਆਪਣੇ ਹਿਰਦੇ ਵਿੱਚ ਗਲ ਵਿੱਚ ਪਰੋ ਕੇ ਪਾ ਲਿਆ ਹੈ, ਉਹਨਾਂ ਲਈ ਇਹ ਸੌਣ ਦਾ ਮਹੀਨਾ ਬੜਾ ਹੀ ਆਨੰਦਮਈ ਹੁੰਦਾ ਹੈ।
ਆਦੇ ਪਰਮ ਭੁਲਾਣੀਆਂ ਦੂਜੇ ਲੱਗਾ ਹੇਤ।
ਹੁਣ ਅੱਗੇ ਪੰਜਵਾਂ ਮਹੀਨਾ ਭਾਦਰੋਂ ਦਾ ਹੈ। ਹੁਣ ਭਾਦਰੋਂ ਦੇ ਮਹੀਨੇ ਦੁਆਰਾ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਪਦੇਸ਼ ਦਿੰਦੇ ਹਨ। ਇਹ ਛੇਵਾਂ ਮਹੀਨਾ ਭਾਦਰੋਂ ਦਾ, ਚੇਤ ਵਿਸਾਖ ਜੇਠ ਹੜ੍ਹ ਸਾਉਣ ਪੰਜਵਾਂ, ਅਤੇ ਭਾਦਰੋਂ ਦਾ ਛੇਵਾਂ ਮਹੀਨਾ। ਪਾਦੋ ਪਰੋਂ ਭੁਲਾਣੀਆਂ, ਹਜ਼ੂਰ ਕਹਿੰਦੇ ਪਾਦੋਂ ਦੇ ਮਹੀਨੇ ਅੰਦਰ ਉਹ ਜੀਵ ਰੂਪ ਇਸਤਰੀਆਂ ਪਰੋਂ ਭੁਲਾਣੀਆਂ, ਭਰਮ ਦੇ ਵਿੱਚ ਹੀ ਉਹ ਭੁਲਾਈਆਂ ਰਹਿੰਦੀਆਂ ਨੇ, ਭਰਮ ਦੇ ਵਿੱਚ ਹੀ ਭੁੱਲੀਆਂ ਭਟਕਦੀਆਂ ਰਹਿੰਦੀਆਂ ਨੇ। ਦੂਜਾ ਲੱਗਾ ਹੈ ਜਿਨ੍ਹਾਂ ਦਾ ਵਾਹਿਗੁਰੂ ਨੂੰ ਛੱਡ ਕੇ ਦੂਜੇ ਪਾਸੇ ਪ੍ਰੇਮ ਲੱਗਾ ਹੋਇਆ ਹੈ।
ਲਖ ਸਿੰਗਾਰ ਬਣਾਇਆ ਕਾਰਜ ਨਾਹੀ ਕੇਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹਨਾਂ ਜੀਵ ਰੂਪ ਇਸਤਰੀਆਂ ਨੇ ਭਾਵੇਂ ਲੱਖਾਂ ਹੀ ਸ਼ਿੰਗਾਰ ਬਣਾਏ ਹੋਣ, ਭਾਵ ਉਹਨਾਂ ਨੇ ਕਿੰਨਾ ਵੀ ਹਾਰ ਸ਼ਿੰਗਾਰ ਕੀਤਾ ਹੋਵੇ, ਕਾਰਜ ਨਾਹੀ ਕੇਤ, ਪਰ ਉਹ ਕੇਤ ਦਾ ਅਰਥ ਹੈ ਕਿਸੇ ਵੀ ਕੰਮ ਨਹੀਂ ਆਉਂਦਾ, ਕਿਉਂਕਿ ਜਦੋਂ ਪਰਮੇਸ਼ੁਰ ਪਤੀ ਨਾਲ ਪਿਆਰ ਹੀ ਨਹੀਂ, ਅਤੇ ਜਿੰਨੇ ਮਰਜ਼ੀ ਤੁਸੀਂ ਸਾਧਨਾ ਦੇ ਸ਼ਿੰਗਾਰ ਕਰ ਲਵੋ, ਅਤੇ ਜਿੰਨੇ ਮਰਜ਼ੀ ਤਿਲਕ ਮਾਲਾ ਆਦਿਕ ਹੋਰ ਛਾਪੇ ਲਾ ਲਵੋ, ਪਰ ਜੇ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਤੇ ਸ਼ਿੰਗਾਰ ਕਿਸੇ ਕੰਮ ਦਾ ਨਹੀਂ ਹੈ।
ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲੇ ਕਹਿ ਸਨ ਪ੍ਰੇਤ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸ ਦਿਨ ਸਾਡੀ ਇਹ ਦੇਹ ਨਾਸ ਹੋ ਜਾਵੇਗੀ ਤੇ ਸਾਡੀ ਜਿਹੜੀ ਜੀਵ ਆਤਮਾ ਹੈ ਪੌਰ ਹੈ ਉਹ ਉਡਾਰੀ ਮਾਰ ਜਾਵੇਗਾ, ਤਤ ਵੇਲੇ ਕਹਿ ਸਨ ਪ੍ਰੇਤ, ਉਸ ਵੇਲੇ ਸਾਰੇ ਹੀ ਸਾਨੂੰ ਕਹਿਣਗੇ ਵੀ ਉਹ ਤੇ ਪ੍ਰੇਤ ਬਣ ਗਿਆ, ਉਹ ਤੇ ਪ੍ਰੇਤ ਬਣ ਗਿਆ, ਉਹ ਤੇ ਭੂਤ ਬਣ ਗਿਆ। ਜਦੋਂ ਵੀ ਕੋਈ ਮਨੁੱਖ ਇਹ ਸਰੀਰ ਛੱਡ ਦਿੰਦਾ ਹੈ ਤੇ ਉਸ ਵੇਲੇ ਆਮ ਲੋਕ ਉਸਨੂੰ ਪ੍ਰੇਤ ਕਹਿਣ ਲੱਗ ਜਾਂਦੇ ਨੇ। ਜੇ ਕੋਈ ਮਰ ਕੇ ਕਿਸੇ ਨੂੰ ਦਿਖਾਈ ਦੇਵੇ ਨਾ, ਕਹਿੰਦੇ ਮੈਨੂੰ ਤੇ ਉਹ ਪ੍ਰੇਤ ਬਣ ਕੇ ਦਿਖਾਈ ਦੇ ਰਿਹਾ ਹੈ, ਉਹਨੂੰ ਪ੍ਰੇਤ ਹੀ ਕਹਿੰਦੇ ਨੇ ਜੇ ਮਰ ਕੇ ਕੋਈ ਦਿਸੇ ਤਾਂ। ਪਰ ਹਜ਼ੂਰ ਕਹਿੰਦੇ ਨੇ ਕਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ। ਬਈ ਜਿਹੜੇ ਸਾਖ ਸੰਬੰਧੀ ਨੇ ਉਹ ਵੀ ਉਸਨੂੰ ਪ੍ਰੇਤ ਪ੍ਰੇਤ ਕਹਿਣ ਲੱਗ ਜਾਂਦੇ ਹਨ।
ਪਕੜ ਚਲਾਇਨ ਦੂਤ ਜਮ ਕਿਸੈ ਨਾ ਦੇਨੀ ਭੇਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਦੋਂ ਆਂਦਾ ਸਮਾਂ ਆਉਂਦਾ ਹੈ, ਜਮ ਦੂਤ ਜੀਵ ਆਤਮਾ ਨੂੰ ਪਕੜ ਕੇ ਅੱਗੇ ਤੋਰ ਲੈਂਦੇ ਨੇ, ਤੇ ਕਿਸੇ ਨਾ ਦੇਣੀ ਪੇ ਤੋ ਕਿਸੇ ਨੂੰ ਭੇਜ ਨਹੀਂ ਦਿੰਦੇ ਵੀ ਉਹਨੂੰ ਕਿੱਥੇ ਲੈ ਕੇ ਜਾਣਾ ਹੈ।
ਛੱਡ ਖੜੋ ਤੇ ਖਿਨੈ ਮਾਹੇ ਜਿਨ ਸਿਉਂ ਲੱਗਾ ਹੇਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਨ੍ਹਾਂ ਦੇ ਨਾਲ ਸਾਡਾ ਬੜਾ ਪ੍ਰੇਮ ਲੱਗਿਆ ਹੁੰਦਾ ਹੈ, ਸਾਡੇ ਪਰਿਵਾਰ ਦੇ ਮੈਂਬਰ ਵੀ, ਧੀਆਂ ਪੁੱਤਰ ਵੀ, ਭੈਣ ਭਰਾ ਵੀ, ਸਾਡੇ ਰਿਸ਼ਤੇਦਾਰ ਵੀ, ਸਾਡੇ ਸਾਕ ਸੰਬੰਧੀ ਵੀ, ਸਾਡੇ ਮਿੱਤਰ ਦੋਸਤ ਵੀ, ਛੱਡ ਖੜੋਤੇ ਖਿਨੈ ਮਾਹੀ, ਇਹ ਖਿੰਦੇ ਵਿੱਚ ਵੀ ਛੱਡ ਕੇ ਪਰੇ ਜਾ ਖੜੋਂਦੇ ਨੇ, ਕਹਿੰਦੇ ਲੈ ਵੀ ਇਹ ਤੇ ਹੁਣ ਖਤਮ ਹੋ ਗਿਆ, ਤੇ ਸਾਰੇ ਛੱਡ ਕੇ ਪਰੇ ਦੂਰ ਜਾ ਖੜੋਂਦੇ ਹਨ।
ਹੱਥ ਮਰੋੜੇ ਤਨ ਕਪੇ ਸਿਆਹੋ ਆਸੇਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਦੋਂ ਤਨ ਕਪੇ, ਜਦੋਂ ਜਮਦੂਤ ਆ ਕੇ ਵੀ ਇਸ ਤਨ ਨੂੰ ਕੱਟਦੇ ਨੇ, ਕਿਉਂਕਿ ਸਰੀਰ ਖੇਤ ਹੈ, ਇਹਦੇ ਵਿੱਚ ਜਿਹੜੀ ਜਿੰਦ ਜਾਨ ਹੈ ਉਹ ਜਿਵੇਂ ਕੋਈ ਫਸਲ ਹੁੰਦੀ ਹੈ ਨਾ, ਅਤੇ ਉਹਨੂੰ ਆ ਕੇ ਲਾਵੇ ਕੱਟਦੇ ਨੇ, ਇਸੇ ਤਰ੍ਹਾਂ ਜਿਹੜੇ ਜਮਦੂਤ ਲਾਵੇ ਨੇ ਸਾਡੇ ਇਸ ਸਰੀਰ ਰੂਪੀ ਖੇਤ ਵਿੱਚੋਂ, ਅਤੇ ਜਦੋਂ ਸਾਡੀ ਸੂਖਸ਼ਮ ਸਰੀਰ ਦੀ ਖੇਤੀ ਨੂੰ ਕੱਟਦੇ ਨੇ, ਭਾਵ ਸਾਡੀ ਜਿੰਦ ਜਾਨ ਨੂੰ ਕੱਢਦੇ ਨੇ, ਹੱਥ ਮਰੋੜਾ, ਉਸ ਵੇਲੇ ਜੀਵ ਹੱਥ ਮਰੋੜਦਾ ਹੈ, ਕੁੰਡ ਮੁੜ ਜਾਂਦੇ ਨੇ, ਸਿਆਹ ਹੋਆ ਸੇਤ, ਪਹਿਲਾਂ ਤਾਂ ਖੂਨ ਦਾ ਰੰਗ ਸਿਆਹ ਹੋਣ ਦਾ ਅਰਥ ਕਾਲਾ ਹੁੰਦਾ, ਅਤੇ ਫਿਰ ਜਦੋਂ ਅੰਨ ਦਾ ਸਮਾਂ ਆਉਂਦਾ ਹੈ ਅਤੇ ਐਨ ਸੇਤ ਦਾ ਅਰਥ ਬੱਗਾ ਫੂਸ ਹੋ ਜਾਂਦਾ, ਕਹਿੰਦੇ ਹੁਣ ਤਾਂ ਖੂਨ ਵੀ ਪਾਣੀ ਬਣ ਗਿਆ। ਸਿਆਹ ਹੋਆ ਸੇਤ ਦਾ ਅਰਥ ਹੈ ਵੀ ਜਿਹੜਾ ਬਲੱਡ ਦਾ ਖੂਨ ਦਾ ਰੰਗ ਹੈ, ਪਹਿਲਾਂ ਤੇ ਕਾਲਾ ਹੁੰਦਾ ਤੇ ਉਹ ਵੀ ਚਿੱਟਾ ਸਿਆਹ ਹੋ ਜਾਂਦਾ ਹੈ।
ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜਾ ਜੀਵ ਹੈ ਇਹ ਕਰਮਾ ਸੰਦੜਾ ਖੇਤ, ਇਹਨੂੰ ਕਰਮਾਂ ਦਾ ਖੇਤ ਤੇ ਸਰੀਰ ਮਿਲਿਆ ਹੋਇਆ, ਇਹਦੇ ਵਿੱਚ ਜਿਹੋ ਜਿਹਾ ਪੁੰਨ ਪਾਪ ਦਾ ਬੀਜ ਬੀਜਦਾ ਹੈ, ਸੋ ਲੁਣਾ ਉਹੋ ਜਿਹਾ ਪਾਈ ਫਾਲ ਦੁੱਖ ਤੇ ਸੁੱਖ ਦਾ ਕੱਟਦਾ ਹੈ।
ਨਾਨਕ ਪ੍ਰਭ ਸ਼ਰਣਾਗਤੀ ਚਰਨ ਬੋਹਿਤ ਪ੍ਰਭ ਦੇਤ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਜੀਵ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਚਲਿਆ ਜਾਂਦਾ ਹੈ, ਚਰਨ ਬੋਹਿਤ ਪ੍ਰਭ ਦੇਤ, ਅਕਾਲ ਪੁਰਖ ਵਾਹਿਗੁਰੂ ਉਹਨੂੰ, ਚਰਨ ਦਾ ਅਰਥ ਹੈ ਨਾਮ ਰੂਪੀ ਚਰਨਾਂ ਦਾ ਬੋਹਿਤ ਜਹਾਜ਼ ਬਖਸ਼ਿਸ਼ ਕਰ ਦਿੰਦਾ ਹੈ। ਜਿਹੜਾ ਵਾਹਿਗੁਰੂ ਦੀ ਸ਼ਰਨ ਵਿੱਚ ਚਲਿਆ ਜਾਵੇ ਅਤੇ ਅਕਾਲ ਪੁਰਖ ਵਾਹਿਗੁਰੂ ਉਹਨੂੰ ਆਪਣੇ ਨਾਮ ਰੂਪੀ ਚਰਨਾਂ ਦਾ ਜਹਾਜ਼, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਮ ਦੇ ਗੁਰਪਾਰ ਉਤਾਰਨ ਹਾਰ, ਉਹ ਵਾਹਿਗੁਰੂ ਨਾਮ ਦਾ ਜਹਾਜ਼ ਦੇ ਦਿੰਦਾ ਹੈ।
ਪਾਦੇ ਨਰਕ ਨ ਪਾਈ ਹੈ ਗੁਰ ਰੱਖਣ ਵਾਲਾ ਹੇਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਫਿਰ ਉਹ ਭਾਦਰੋਂ ਦੇ ਮਹੀਨੇ ਵਿੱਚ ਉਹਨਾਂ ਨੂੰ ਨਰਕਾਂ ਦੇ ਵਿੱਚ ਨਹੀਂ ਪਾਇਆ ਜਾਂਦਾ, ਜਿਹੜੇ ਵਾਹਿਗੁਰੂ ਦੀ ਸ਼ਰਨ ਵਿੱਚ ਚਲੇ ਜਾਂਦੇ ਨੇ ਅਤੇ ਉਹਨਾਂ ਨੂੰ ਫਿਰ ਨਰਕਾਂ ਦੇ ਵਿੱਚ ਨਹੀਂ ਪਾਇਆ ਜਾਂਦਾ। ਕਿਉਂ? ਗੁਰ ਰੱਖਣ ਵਾਲਾ ਹੇਤ, ਵੀ ਜਿਹੜਾ ਗੁਰੂ ਦਾ ਪ੍ਰੇਮ ਹੈ ਉਹੀ ਉਹਨਾਂ ਦਾ ਰਖਵਾਲਾ ਬਣ ਜਾਂਦਾ, ਇਸ ਲਈ ਗੁਰੂ ਦੇ ਨਾਲ ਜਿਹੜਾ ਪ੍ਰੇਮ ਕਰਨਾ ਹੈ ਔਰ ਉਹਦੇ ਨਾਲ ਪਰਲੋਕ ਵਿੱਚ ਵੀ ਸਹਾਇਤਾ ਹੁੰਦੀ ਹੈ। ਗੁਰੂ ਦਾ ਪ੍ਰੇਮ ਹੀ ਭਾਈ ਉਹ ਰੱਖਣ ਵਾਲਾ ਹੁੰਦਾ, ਅਥਵਾ ਗੁਰ ਰੱਖਣ ਵਾਲਾ, ਵੀ ਗੁਰੂ ਹੀ ਉਹਨਾਂ ਨੂੰ ਰੱਖਣ ਵਾਲਾ ਹੁੰਦਾ ਹੇਤ, ਇਸ ਲਈ ਗੁਰੂ ਦੇ ਨਾਲ ਪ੍ਰੇਮ ਕਰਨਾ ਚਾਹੀਦਾ, ਕਿਉਂਕਿ ਜਿਹੜਾ ਗੁਰੂ ਦੇ ਨਾਲ ਪ੍ਰੇਮ ਕਰਦਾ ਗੁਰੂ ਮਹਾਰਾਜ ਉਹਦੀ ਲੋਕ ਅਤੇ ਪ੍ਰਲੋਕ ਵਿੱਚ ਰੱਖਿਆ ਕਰਦੇ ਨੇ। ਅਥਵਾ ਹੇਤ ਦਾ ਅਰਥ ਹੈ ਗੁਰ ਰੱਖਣ ਵਾਲਾ ਹੇਤ, ਵੀ ਇਹ ਕਾਰਨ ਹੈ ਵੀ ਉਹਨਾਂ ਨੂੰ ਨਰਕਾਂ ਵਿੱਚ ਇਸ ਲਈ ਨਹੀਂ ਪਾਇਆ ਜਾਂਦਾ, ਇਹ ਕਾਰਨ ਹੈ ਵੀ ਗੁਰੂ ਉਹਨਾਂ ਦਾ ਰਖਵਾਲਾ ਹੁੰਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਬਾਰਾਂਹਵਾਂ ਬਾਣੀ ਦੁਆਰਾ ਪਾਵਨ ਪਵਿੱਤਰ ਉਪਦੇਸ਼ ਬਖਸ਼ੇ ਨੇ ਔਰ ਇੱਥੇ ਸੱਤ ਪੌੜੀਆਂ ਦੀ ਕਥਾ ਹੋਈ ਹੈ ਅਤੇ 6 ਮਹੀਨਿਆਂ ਦੀ ਵਿਚਾਰ ਹੋ ਚੁੱਕੀ ਹੈ ਔਰ ਇੱਥੇ ਆ ਕੇ 12ਵਾਂ ਬਾਣੀ ਦਾ ਮੱਧ ਲੱਗਿਆ ਹੈ, ਕਿਉਂਕਿ ਇਸ ਬਾਣੀ ਦੀਆਂ 14 ਪੌੜੀਆਂ ਨੇ ਅਤੇ 7 ਪੌੜੀਆਂ ਦੀ ਕਥਾ ਹੋਈ ਹੈ ਅਤੇ ਅੱਗੇ 8ਵੀਂ ਪੌੜੀ ਦੀ ਕਥਾ ਆਰੰਭ ਹੋਵੇਗੀ ਅਤੇ 14 ਪੌੜੀਆਂ 'ਤੇ ਜਾ ਕੇ ਸਮਾਪਤੀ ਹੁੰਦੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਜੋ ਪਾਵਨ ਬਾਣੀ ਦੁਆਰਾ ਉਪਦੇਸ਼ ਮਿਲੇ ਨੇ ਆਪਾਂ ਸੁਣਿਆ, ਇਹਨਾਂ ਨੂੰ ਮੰਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਨਾਨਕ ਪ੍ਰਭ ਸ਼ਰਣਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਪਾਦੁਏ ਨਰਕ ਨ ਪਾਈ ਹੈ ਗੁਰ ਰੱਖਣ ਵਾਲਾ ਹੇਤ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।